SBS Radio.
SBS.
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 SBS. This is SBS Radio.
ਹਾਜ਼ਰੀਨ ਇਸ ਵੇਲੇ ਸਿਮਰਨਜੀਤ ਕੌਰ ਸਾਡੇ ਨਾਲ ਟੈਲੀਫੋਨ ਲਾਈਨ ਦੇ ਜ਼ਰੀਏ ਜੁੜੇ ਹਨ। ਇਹ ਆਪਣੀ ਹੱਡਬੀਤੀ ਸਾਂਝੀ ਕਰਨ ਲੱਗੇ ਹਨ। ਇਹ ਘਰੇਲੂ ਹਿੰਸਾ ਦੇ ਸ਼ਿਕਾਰ ਹਨ ਅਤੇ ਦੱਸਣਗੇ ਕਿ ਕਿਵੇਂ ਇੱਥੇ ਆਸਟ੍ਰੇਲੀਆ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਪਿਛਲੇ ਕੁਝ ਸਾਲਾਂ ਤੋਂ। ਸਿਮਰਨ, ਬੜਾ ਨਿੱਘਾ ਸਵਾਗਤ ਹੈ ਤੁਹਾਡਾ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ।
ਤੁਹਾਡੀ ਹੱਡਬੀਤੀ ਦੀ ਥੋੜ੍ਹੀ ਜਿਹੀ ਝਲਕ ਅਸੀਂ SBS ਦੇ ਦ ਫੀਡ ਉੱਤੇ ਵੇਖੀ ਸੀ, ਪਰ ਮੈਂ ਚਾਹਾਂਗੀ ਤੁਸੀਂ ਆਪਣੀ ਜ਼ਬਾਨੀ ਪੰਜਾਬੀ ਵਿੱਚ ਹੀ ਸਾਡੇ ਸਰੋਤਿਆਂ ਨੂੰ ਦੱਸੋ ਕਿ ਤੁਹਾਡਾ ਵਿਆਹ ਕਦ ਹੋਇਆ, ਤੁਸੀਂ ਆਸਟ੍ਰੇਲੀਆ ਕਦ ਆਏ ਅਤੇ ਉਸ ਤੋਂ ਬਾਅਦ ਕੀ ਕੁਝ ਹੋਇਆ।
ਮੇਰੀ ਮੈਰਿਜ 2016 ਦੇ ਵਿੱਚ ਇੰਡੀਆ ਹੋਈ ਸੀਗੀ ਅਤੇ ਮੈਂ 2017 ਅਪ੍ਰੈਲ ਦੇ ਵਿੱਚ ਆਸਟ੍ਰੇਲੀਆ ਆਈ ਸੀ ਟੂਰਿਸਟ ਵੀਜ਼ੇ 'ਤੇ। ਈਵਨ ਕਿ ਜਦ ਮੈਂ ਇੰਡੀਆ ਹੀ ਸੀਗੀ, ਮੇਰੇ ਇਨ-ਲਾਅਸ ਪੈਸੇ ਮੰਗਣ ਲੱਗ ਗਏ ਸੀਗੇ ਤੇ ਜਦ ਮੈਂ ਇੱਥੇ ਆਈ ਸੀ ਤਾਂ ਉਦੋਂ ਮੇਰੇ ਹਸਬੈਂਡ ਵੀ ਔਰ ਕਾਫੀ ਉਹ ਮਾਰਕੁੱਟ ਵੀ ਕਰਦੇ ਸੀ।
ਤੇ ਮੈਨੂੰ ਦੱਸੋ ਕਿ ਜਿਨ੍ਹਾਂ ਨਾਲ ਤੁਹਾਡਾ ਵਿਆਹ ਹੋਇਆ ਸੀ ਆਸਟ੍ਰੇਲੀਆ ਵਿੱਚ ਕੀ ਸਟੇਟਸ ਸੀ, ਕਿ ਇੱਥੇ ਪੱਕੀ ਰਿਹਾਇਸ਼ ਸੀ ਜਾਂ ਇੱਥੇ ਦੇ ਨਾਗਰਿਕ ਸਨ?
ਹਾਂਜੀ, ਉਹ ਇੱਥੋਂ ਦੇ ਸਿਟੀਜ਼ਨ ਹੈਗੇ ਆ।
ਤੇ ਜਦ ਵਿਆਹ ਦੀ ਗੱਲ ਹੋਈ ਸੀ ਉਸ ਵੇਲੇ ਕੋਈ ਪੈਸਿਆਂ ਦੀ ਗੱਲ ਹੋਈ ਸੀ?
ਨਹੀਂ, ਉਸ ਟਾਈਮ ਉਹਨਾਂ ਨੇ ਕੋਈ ਨਹੀਂ ਕੀਤੀ ਹੈਗੀ। ਉਸ ਟਾਈਮ ਤਾਂ ਸਿਰਫ ਉਹਨਾਂ ਨੇ ਇਹ ਕਿਹਾ ਸੀਗਾ ਕਿ ਮਤਲਬ ਜਿਹੜਾ ਸੋਨਾ ਵਾ ਪਾ ਦੇਣਾ, ਜਿਹੜੇ ਮਾਮੇ ਤੇ ਚਾਚੇ ਤੇ ਫੁੱਫੜ ਵਗੈਰਾ ਸਭ ਨੂੰ, ਤੇ ਪੈਲਸ ਦਾ ਖਰਚਾ ਵਧੀਆ ਹੋਵੇ।
ਤੇ ਵਿਆਹ ਹੋਇਆ ਉਸ ਤੋਂ ਬਾਅਦ ਕੀ?
ਉਸ ਤੋਂ ਬਾਅਦ ਫਿਰ ਉਹ ਪੈਸੇ ਮੰਗਣ ਲੱਗ ਗਏ ਮੇਰੇ ਇਨ-ਲਾਅਸ ਵੀ, ਤੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਫਰਨੀਚਰ ਲੈਣਾ ਨਹੀਂ। ਵਿਆਹ ਤੋਂ ਦੂਸਰੇ ਦਿਨ ਹੀ ਫਿਰ ਮੇਰੀ ਜਿਹੜੀ ਸੱਸ ਸੀਗੀ ਉਹ ਮੈਨੂੰ ਕਹਿਣ ਲੱਗ ਗਈ ਸੀ ਔਰ ਮੇਰੇ ਹਸਬੈਂਡ ਦੀ ਤਾਈ ਸੀ ਕਿ ਤੇਰੇ ਘਰਦਿਆਂ ਨੇ ਫਰਨੀਚਰ ਵੀ ਨਹੀਂ ਦਿੱਤਾ, ਐਟਲੀਸਟ ਤੈਨੂੰ ਅਲਮਾਰੀ ਤਾਂ ਦੇ ਦਿੰਦੇ ਜਿੱਥੇ ਤੂੰ ਆਪਣੇ ਕੱਪੜੇ ਰੱਖੇ। ਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਮੇਰਾ ਸਾਰਾ ਜਿਹੜੇ ਆ ਮੇਰੇ ਹਸਬੈਂਡ ਨੇ ਡੈਡ, ਉਹਨਾਂ ਨੇ ਜਦੋਂ ਦਾਰੂ ਪੀਣੀ ਮੇਰੇ ਮੰਮੀ ਡੈਡ ਨੂੰ ਗੱਲਾਂ ਕੱਢਣੀਆਂ ਤੇ ਕਹਿਣਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕੁੜੀ ਮਤਲਬ ਜੰਮਣ ਦੀ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਪੈਸੇ ਵੀ ਦੇਣੇ ਆ ਕਿ ਮੁੰਡਾ ਬਾਹਰਲਾ ਸਾਡਾ ਖਰਚਾ ਇੰਨਾ ਹੋਇਆ ਉਹਦੀ ਪੜ੍ਹਾਈ ਤੇ ਉਹਦੀ ਉੱਥੇ ਪੱਕਾ ਕਰਾਉਣ ਤੇ। ਮੇਰੇ ਘਰਦਿਆਂ ਨੂੰ ਉਹਨਾਂ ਨੇ ਨੰਗ ਤੱਕ ਕਿਹਾ ਸੀ ਕਿ ਨੰਗਾਂ ਦੀ ਅਸੀਂ ਵਿਆਹ ਲਈ ਕੁੜੀ।
ਫਿਰ ਤੁਸੀਂ ਕਿੰਨੇ ਚਿਰ ਬਾਅਦ ਇੱਥੇ ਆਸਟ੍ਰੇਲੀਆ ਆਏ?
ਮੈਂ 1 ਸਾਲ ਉਹਨਾਂ ਨੇ ਮੈਨੂੰ ਇੰਡੀਆ ਹੀ ਰੱਖਿਆ ਸੀਗਾ 1 ਸਾਲ ਪੂਰਾ, ਤੇ ਉਹ ਮੇਰਾ ਕਰ ਨਹੀਂ ਲਏ ਸੀਗੇ ਫਾਈਲ ਦਾ ਕੁਛ ਵੀ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਪਹਿਲਾਂ ਸਾਨੂੰ ਇਹ ਕਹਿ ਰਹੇ ਸੀ ਕਿ ਪੈਸੇ ਦੇਵੋ ਫਿਰ ਅਸੀਂ ਦੇਖਦੇ ਹਾਂ। ਤੇ ਫਿਰ ਮੇਰੇ ਹਸਬੈਂਡ ਨੇ ਮਤਲਬ ਮੇਰੇ ਕਹਿਣ ਤੇ ਠੀਕ ਹੈ, ਬਾਰ ਬਾਰ ਮੇਰੇ ਪੇਰੈਂਟਸ ਦੇ ਕਹਿਣ ਤੇ ਉਹਨਾਂ ਨੇ ਮੇਰਾ ਟੂਰਿਸਟ ਵੀਜ਼ਾ ਲਵਾਇਆ ਸੀ। ਤੇ 2018 ਦੇ ਵਿੱਚ ਮੇਰੀ PR ਫਾਈਲ ਲੱਗੀ ਜਿਹਦਾ ਮਤਲਬ ਸਾਰਾ ਖਰਚਾ ਮੇਰੇ ਡੈਡੀ ਜੀ ਨੇ ਮੇਰੇ ਹਸਬੈਂਡ ਨੂੰ ਇੱਥੇ ਆਸਟ੍ਰੇਲੀਆ ਭੇਜਿਆ।
ਤੇ ਮੈਨੂੰ ਦੱਸੋ ਜਦ ਇਹ ਗੱਲਾਂ ਤੁਹਾਨੂੰ ਕਹੀਆਂ ਜਾ ਰਹੀਆਂ ਸਨ ਕਿ ਕੁਝ ਨਹੀਂ ਦਿੱਤਾ ਸਾਨੂੰ, ਇਹ ਫਰਨੀਚਰ ਲਿਆਉਣਾ ਚਾਹੀਦਾ, ਜੋ ਵੀ ਗੱਲਾਂ ਕਹੀਆਂ ਗਿਆ, ਤੁਹਾਡੇ ਹਸਬੈਂਡ ਕੀ ਕਹਿੰਦੇ ਸੀ ਇੱਥੇ ਆਸਟ੍ਰੇਲੀਆ ਬੈਠੇ?
ਉਹ ਤਾਂ ਮੇਰੇ ਨਾਲ ਬਹੁਤ ਘੱਟ ਗੱਲ ਕਰਦੇ ਸੀ, ਉਹ ਗੱਲ ਹੀ ਨਹੀਂ ਕਰਦੇ ਸੀ ਮੇਰੇ ਨਾਲ, ਔਰ ਜੇ ਮੈਂ ਇਸ ਟੌਪਿਕ ਤੇ ਗੱਲ ਕਰਦੀ ਵੀ ਸੀ ਤਾਂ ਉਹ ਫੋਨ ਕੱਟ ਦਿੰਦੇ ਸੀ ਜਾਂ ਫਿਰ ਕਹਿੰਦੇ ਸੀਗੇ ਕਿ ਹਾਂ ਮੈਂ ਕਿ ਡੈਡੀ ਹੋਣੀਆਂ ਸਹੀ ਕਹਿ ਰਿਹਾ ਕਿ ਹੋਣਾ ਵੀ ਇੱਦਾਂ ਹੀ ਚਾਹੀਦਾ ਵਾ। ਤੇ ਉਹ ਕਈ ਵਾਰ ਮੈਨੂੰ ਮੇਰੇ ਹਸਬੈਂਡ ਐਗਜ਼ਾਮਪਲ ਦਿੰਦੇ ਹੁੰਦੇ ਸੀਗੇ ਕਿ ਮੇਰੇ ਉਹਦੇ ਡੈਡੀ ਦੇ ਫਰੈਂਡਸ ਜਿਹੜੇ ਆ ਰਿਸ਼ਤਾ ਕਰਾਉਂਦੇ ਆ ਤੇ ਉਹ ਰੈਂਗ ਰੋਵਰ ਗੱਡੀ ਵੀ ਦਿੰਦੇ ਸੀ ਕਿ 20 ਲੱਖ ਵੀ ਦਿੰਦੇ ਸੀ ਕਿ ਮੈਂ ਤਾਂ ਸਿਟੀ ਆ ਨਾ, ਮੈਂ ਮਤਲਬ ਕੁੜੀਆਂ ਤਾਂ ਮਤਲਬ ਕੁੜੀਆਂ ਦੇ ਮਾਂ ਬਾਪ ਤਾਂ ਸਾਡੇ ਪੈਰਾਂ 'ਚ ਕੁੜੀਆਂ ਰੋਲਦੇ ਨੇ।
ਫਿਰ ਤੁਸੀਂ ਟੂਰਿਸਟ ਵੀਜ਼ਾ ਲਗਾ ਕੇ ਇੱਥੇ ਆਸਟ੍ਰੇਲੀਆ ਆਏ, ਫਿਰ
ਜੋ ਫਿਰ ਮੈਂ ਇੱਥੇ ਆਈ ਫਿਰ ਅਸੀਂ ਇੱਥੇ ਮਤਲਬ ਮੇਰੇ ਹਸਬੈਂਡ ਨੇ ਮੈਨੂੰ ਸ਼ੇਅਰ ਦੇ ਵਿੱਚ ਰੱਖਿਆ ਸੀ, ਜਿਹੜੀ ਘਰ ਦੀ ਲਈ ਸੀ ਮੇਰੇ ਹਸਬੈਂਡ ਦੇ ਨਾਮ ਤੇ ਸੀ, ਪਰ ਫਿਰ ਵੀ ਉਹਨਾਂ ਨੇ ਨਾਲ ਮੁੰਡੇ ਰੱਖੇ ਹੋਏ ਸੀ। ਈਵਨ ਕਿ ਫਰੰਟ ਆਫ ਬੋਇਜ਼ ਮਤਲਬ ਮੁੰਡਿਆਂ ਦੇ ਸਾਹਮਣੇ ਵੀ ਮੇਰੇ ਹਸਬੈਂਡ ਮੈਨੂੰ ਕਹਿਣਾ ਸੀ ਕਿ ਆਪਣੇ ਡੈਡ ਨੂੰ ਕਹੇ ਜੇ ਪੈਸੇ ਨਹੀਂ ਹੈਗੇ ਤਾਂ ਜ਼ਮੀਨ ਵੇਚ ਦੇਣ, ਕੋਠੀ ਵੇਚ ਦੇਣ, ਜਾਂ ਫਿਰ ਕੋਠੀ ਮੇਰੇ ਡੈਡੀ ਦੇ ਨਾਮ ਕਰਾ ਦੇਣ। ਤੇ ਫਿਰ ਕਾਫੀ ਮਤਲਬ ਕੁੱਟਮਾਰ ਵੀ ਕਰਦੇ ਸੀ ਉਹ।
ਤੇ ਫਿਰ ਤੁਸੀਂ ਕੀ ਡਾਕਟਰ ਕੋਲ ਗਏ, ਕੋਈ ਸਬੂਤ ਹੈਗੇ ਨੇ ਤੁਹਾਡੇ ਕੋਲ?
ਮੇਕੋ ਫੋਟੋਜ਼ ਹੈਗੀਆਂ ਨੇ, ਇੱਕ ਵਾਰ 2017 ਦੇ ਵਿੱਚ ਪੁਲਿਸ ਵੀ ਘਰੇ ਆਈ ਸੀਗੀ, ਡਾਕਟਰ ਦੀ ਕੋਈ ਇੱਦਾਂ ਦੀ ਰਿਪੋਰਟ ਮੇਰੇ ਕੋਲ ਹੈ ਨਹੀਂ ਗੀ ਕਿਉਂਕਿ ਹਮੇਸ਼ਾ ਮੇਰਾ ਹਸਬੈਂਡ ਹੀ ਮੈਨੂੰ ਮੇਰੇ ਨਾਲ ਹੁੰਦਾ ਸੀ ਔਰ ਮੈਂ ਜੌਬ ਵੀ ਨਹੀਂ ਕਰਦੀ ਸੀ, ਸਾਰਾ ਦਿਨ ਘਰੇ ਰਹਿੰਦੀ ਸੀਗੀ।
ਸੋ ਮਤਲਬ ਡਾਕਟਰ ਦੀ ਕੋਈ ਇਸ ਤਰ੍ਹਾਂ ਮੁਆਇਨਾ ਕਰਕੇ ਰਿਪੋਰਟ ਨਹੀਂ ਹੈ, ਕੋਈ ਤਸਵੀਰਾਂ ਨਹੀਂ ਹਨ ਜੋ ਕੁੱਟਮਾਰ ਤੁਸੀਂ ਕਹਿ ਰਹੇ ਹੋ?
ਨਹੀਂ, ਪਰ ਪੁਲਿਸ ਦੇ ਕੋਲ ਫੋਟੋਜ਼ ਹੈਗੀਆਂ ਨੇ ਮੇਰੀਆਂ।
ਪੁਲਿਸ ਵਾਲਿਆਂ ਨੇ ਆਪ ਲਈਆਂ ਸਨ?
ਹਾਂਜੀ।
ਕਿਸ ਨੇ ਸੱਦਿਆ ਸੀ ਪੁਲਿਸ ਨੂੰ?
ਇਹ ਮੇਰੇ ਹਸਬੈਂਡ ਨੇ ਬੁਲਾਇਆ ਸੀ ਕਿਉਂਕਿ ਉਹਨੇ ਮੈਨੂੰ ਕਾਫੀ ਜ਼ਿਆਦਾ ਉਸ ਦਿਨ ਕੁੱਟਿਆ ਸੀ ਤੇ ਮੈਂ ਗੁੱਸੇ ਦੇ ਵਿੱਚ ਘਰੋਂ ਚਲੀ ਗਈ ਸੀ ਤੇ ਮੈਨੂੰ ਫੋਨ ਕਰ ਰਿਹਾ ਸੀ ਤੇ ਮੈਂ ਫੋਨ ਨਹੀਂ ਅਟੈਂਡ ਕਰ ਰਹੀ ਸੀਗੀ ਤੇ ਫਿਰ ਉਹਨੇ ਮੇਰੇ ਹਸਬੈਂਡ ਨੇ ਪੁਲਿਸ ਨੂੰ ਪੁਲਿਸ ਕੋਲ ਗਏ ਸੀਗੇ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਪੁਲਿਸ ਆਫਿਸ ਜਾ ਰਹੀ ਹਾਂ, ਉਹ ਮੇਰੇ ਤੋਂ ਪਹਿਲਾਂ ਉਹਨਾਂ ਨੂੰ ਇਹ ਸੀ ਕਿ ਮੈਂ ਗੱਡੀ 'ਚ ਮੈਂ ਪਹਿਲਾਂ ਚਲੇ ਜਾਊਂ, ਉਹ ਮੇਰੇ ਤੋਂ ਪਹਿਲਾਂ ਮਤਲਬ ਸੋਚਿਆ ਉਹਨਾਂ ਨੇ ਕਿ ਜਾਣ ਬਾਰੇ। ਫਿਰ ਉੱਥੇ ਪੁਲਿਸ ਸਟੇਸ਼ਨ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਮੈਂ ਹੈ ਨਹੀਂ, ਪਰ ਉਹ ਜਦ ਤੱਕ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਮਤਲਬ ਰਿਸੈਪਸ਼ਨ 'ਤੇ ਕਹਿਤਾ ਸੀਗਾ ਕਿ ਮੈਂ ਇੱਥੇ ਕੰਪਲੇਨ ਕਰਨਾ, ਫਿਰ ਮੇਰੇ ਹਸਬੈਂਡ ਨੇ ਮੈਨੂੰ ਫੋਨ ਲਾਇਆ, ਮੈਸੇਜ ਕਰੇ ਤਾਂ ਮੈਂ ਦੱਸਿਆ ਮੈਂ ਪਾਰਕ ਦੇ ਵਿੱਚ ਹਾਂ, ਫਿਰ ਉਹ ਕਹਿੰਦੇ ਕਿ ਤੂੰ ਘਰੇ ਜਾ ਕੇ ਪੁਲਿਸ ਆ ਰਹੀ ਹੈ, ਪਰ ਪੁਲਿਸ ਨੂੰ ਕੁਛ ਦੱਸੀ ਨਾ ਕਿ ਕਹਿੰਦੀ ਨੋਰਮਲ ਆਰਗੂਮੈਂਟ ਸੀਗੀ, ਪਰ ਮੈਂ ਪੁਲਿਸ ਨੂੰ ਸਭ ਕੁਛ ਦੱਸਤਾ ਸੀ ਉਦੋਂ।
ਉਸ ਤੋਂ ਬਾਅਦ ਫਿਰ ਕੀ ਤੁਸੀਂ ਇਕੱਠੇ ਰਹੇ?
ਹਾਂਜੀ ਅਸੀਂ ਇਕੱਠੇ ਰਹੇ, ਕਿਉਂਕਿ ਮੇਰੇ ਹਸਬੈਂਡ ਨੇ ਡੈਡੀ ਹੋਣੀਆਂ ਨੂੰ ਫੋਨ ਕਰਿਆ ਸੀ ਔਰ ਕਿਹਾ ਸੀਗਾ ਕਿ ਜੇ ਸਿੰਮੀ ਨੇ ਕੁਛ ਵੀ ਮੇਰੇ ਅਗੇਂਸਟ ਕੀਤਾ ਤੇ ਮੈਂ ਸੁਸਾਈਡ ਕਰ ਲੈਣਾ ਤੇ ਨੋਟ ਸਿੰਮੀ ਦੇ ਨਾਮ ਰੱਖ ਕਰ ਦੇਣਾ ਵਾ ਤੇ ਫਸੂਗੀ ਤੁਹਾਡੀ ਕੁੜੀ।
ਕਈ ਲੋਕ ਅਕਸਰ, ਤੇ ਤੁਸੀਂ ਬੁਰਾ ਨਾ ਮੰਨਣਾ ਅਗਰ ਮੈਂ ਸਵਾਲ ਕਰਾਂ, ਕਈ ਲੋਕ ਕਹਿੰਦੇ ਨੇ ਕਿ ਕਿਉਂ ਕੁੜੀਆਂ ਵਿਆਹ ਤੋਂ ਬਾਅਦ ਮਾਰ ਕੁੱਟ ਵੀ ਸਹਿੰਦੀਆਂ ਹਨ, ਕਿਉਂ ਆਪਣੇ ਹਸਬੈਂਡ ਨੂੰ ਨਹੀਂ ਛੱਡ ਪਾਉਂਦੀਆਂ ਜਦ ਪਤਾ ਹੈ ਕਿ ਉਹ ਉਹਨਾਂ ਦੇ ਨਾਲ ਬਹੁਤ ਹੀ ਬੁਰੀ ਕਰ ਰਹੇ ਨੇ, ਕਿਉਂ ਰਹੇ ਤੁਸੀਂ ਉਸ ਰਿਸ਼ਤੇ ਵਿੱਚ?
ਮੈਂ ਉਸ ਟਾਈਮ ਇਹ ਸੋਚਦੀ ਰਹੀ ਕਿ ਮੇਰੇ ਘਰਦੇ ਨੇ ਹੁਣ ਮੈਨੂੰ ਪਾਲਿਆ ਪਰੋਸਿਆ, ਹੈ ਨਾ, ਇੰਨਾ ਖਰਚਾ ਕੀਤਾ ਵਿਆਹ ਤੇ, ਕੀ ਪਤਾ ਇਹ ਪਰਸਨ ਚੇਂਜ ਹੋ ਜਾਵੇ, ਪਰ ਉਹ ਹੋਇਆ ਨਹੀਂ ਹੈਗਾ ਮੇਰੀ ਹੱਦ ਤੱਕ ਮੈਂ ਰਹੀ। ਫਿਰ ਮੈਨੂੰ ਇਹ ਸੀਗਾ ਕਿ ਸਾਰੀ ਉਮਰ ਇੱਦਾਂ ਰਹਿਣ ਨਾਲੋਂ ਮੈਂ ਤਾਂ ਕਰਕੇ ਵਾਪਸ ਫਿਰ ਨਿਕਲਿਆ ਹੀ ਉੱਥੋਂ।
ਕਿਵੇਂ ਨਿਕਲੇ ਤੇ ਕੀ ਸਬਬ ਬਣਿਆ ਕਿ ਤੁਸੀਂ ਉਸ ਘਰੋਂ ਨਿਕਲੇ?
ਮੈਂ ਇੱਕ ਦਿਨ ਬਸ ਪਾਰਕ ਦੇ ਵਿੱਚ ਬੈਠ, ਕਿਉਂਕਿ ਮੈਂ ਇੱਥੇ ਜਦ ਆਈ ਸੀ ਮੈਨੂੰ ਇੱਥੇ ਸ਼ੈਲਟਰ ਦਾ ਔਰ ਕਈ ਚੀਜ਼ਾਂ ਦਾ ਨਹੀਂ ਪਤਾ ਸੀਗਾ ਇੱਥੇ ਕਿ ਕਿੱਦਾਂ ਹੁੰਦਾ ਵਾ, ਤੇ ਮੈਂ ਪਾਰਕ ਦੇ ਵਿੱਚ ਚਰਮਸੈਟ ਕੋਲ ਇੱਕ ਪਾਰਕ ਹੈ ਉੱਥੇ ਮੈਂ ਰੋ ਰਹੀ ਸੀ ਬੈਠੀ, ਇੱਕ ਬਜ਼ੁਰਗ ਸੀ ਗੋਰੇ ਤੇ ਉਹਨਾਂ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਪੁੱਛਿਆ ਪਰ ਮੈਨੂੰ ਦੱਸ ਨਹੀਂ ਹੋਇਆ ਉਹਨਾਂ ਤੋਂ, ਤੇ ਫਿਰ ਉਹਨਾਂ ਨੇ ਮੈਨੂੰ ਇੱਕ ਨੰਬਰ ਲੈ ਕੇ ਦਿੱਤਾ ਸੀਗਾ, ਵੂਮੈਨ ਹੈਲਪਲਾਈਨ ਨੰਬਰ, ਤੇ ਮੈਂ ਫਿਰ ਇੱਕ ਦਿਨ ਉਹਨਾਂ ਨੂੰ ਫੋਨ ਕਰਕੇ ਸਾਰੀ ਕਹਾਣੀ ਦੱਸੀ, ਫਿਰ ਉਹ ਮੈਨੂੰ ਘਰੋਂ ਲੈ ਕੇ ਗਏ।
ਤੇ ਕੀ ਉਹਨਾਂ ਦਾ ਕੋਈ ਇੰਟਰਪ੍ਰੀਟਰ ਸੀਗਾ ਜਿਸ ਨੂੰ ਤੁਸੀਂ ਸਮਝਾ ਸਕੇ?
ਹਾਂਜੀ,
ਕਿਉਂਕਿ ਅੰਗਰੇਜ਼ੀ ਸ਼ਾਇਦ ਤੁਹਾਨੂੰ ਪੂਰੀ ਨਹੀਂ ਆਉਂਦੀ ਸੀ ਨਾ ਉਸ ਵੇਲੇ?
ਹਾਂਜੀ ਹਾਂਜੀ, ਇੰਟਰਪ੍ਰੀਟਰ ਸੀ ਉਸ ਟਾਈਮ, ਪਰ ਮੈਂ ਫਿਰ ਵੀ ਮਤਲਬ ਮੈਂ 2018 ਜੂਨ ਤੱਕ ਆਪਣੇ ਹਸਬੈਂਡ ਨਾਲ ਰਹੀ, ਉਹਨੂੰ ਮੈਨੂੰ ਇਹ ਸੀਗਾ ਕਿ ਸ਼ਾਇਦ ਚੇਂਜ ਹੋ ਜਾਣਾ।
ਮਤਲਬ ਸਾਲ ਕੁ ਰਹੇ ਹੋ ਤੁਸੀਂ ਕਟੇ, 2016 ਚ ਵਿਆਹ ਹੋਇਆ, 2017 ਚ ਤੁਸੀਂ ਆਏ, 2018 ਵਿੱਚ ਤੁਸੀਂ ਘਰ ਛੱਡਿਆ।
ਹਾਂਜੀ,
ਉਸ ਤੋਂ ਬਾਅਦ ਦੱਸੋ, ਕਿਉਂਕਿ ਤੁਹਾਡੀ ਪੀਆਰ ਦੀ ਐਪਲੀਕੇਸ਼ਨ ਲੱਗ ਚੁੱਕੀ ਸੀ ਨਾ?
ਹਾਂਜੀ, ਮੇਰੀ ਪੀਆਰ ਦੀ ਫਾਈਲ ਲੱਗ ਚੁੱਕੀ ਸੀ ਔਰ ਉਹਨਾਂ ਨੇ ਵਿਦਡਰਾਅ ਕਰਵਾ ਲਈ ਸੀਗੀ ਮੇਰੇ ਹਸਬੈਂਡ ਨੇ, ਤੇ ਕਹਿਣ ਲੱਗ ਗਏ ਕਿ ਹੁਣ ਤਾਂ ਵਿਦਡਰਾਅ ਕਰਵਾ ਲਈ, ਹੁਣ ਕੈਬ ਦੇ ਘਰਦਿਆਂ ਨੂੰ ਕਿ ਜੇ ਨਹੀਂ ਫਿਰ ਇੰਡੀਆ ਜਾ। ਤੇ ਉਸ ਤੋਂ ਬਾਅਦ ਫਿਰ ਮੇਰੇ ਮਾਮਾ ਜੀ ਵੀ ਮੇਰੇ ਇਨ-ਲਾਜ਼ ਦੇ ਘਰੇ ਗਏ ਉਹਨਾਂ ਨਾਲ ਗੱਲ ਕਰਨ ਲਈ ਕਿ ਕਿਉਂ ਸਾਡੀ ਮਤਲਬ ਇੰਨਾ ਖਰਚਾ ਹੋਇਆ, ਸਾਡੀ ਐਟਲੀਸਟ ਕੁੜੀ ਪੱਕੀ ਉਹ ਕਰਾ ਦਿਓ। ਤੇ ਮੇਰੇ ਫਾਦਰ ਇਨ ਲਾ ਕਹਿੰਦੇ ਕਿ ਜੇ ਤੁਸੀਂ 20-25 ਲੱਖ ਨਹੀਂ ਦੇ ਸਕਦੇ ਤਾਂ ਐਟਲੀਸਟ 10-15 ਲੱਖ ਦੇ ਦਿਓ, ਕਿ ਨਹੀਂ ਤੁਹਾਡੀ ਕੁੜੀ ਇੰਡੀਆ ਆਈ ਜਾਣੀ ਹੈ, ਉੱਥੋਂ ਦੀ ਪੁਲਿਸ ਨੇ ਉਹਨੂੰ ਭੇਜ ਦੇਣਾ, ਮੁੰਡੇ ਨੇ ਸਾਡੀ ਫਾਈਲ ਕਢਵਾ ਲਈ ਆ, ਤੇ ਫਿਰ ਸਾਡੀ ਤੁਸੀਂ ਆਪਣੀ ਕੁੜੀ ਰੱਖ ਲਿਓ। ਤੇ ਮੇਰੇ ਮਾਮਾ ਜੀ ਕਹਿੰਦੇ ਅਸੀਂ ਨਹੀਂ ਰੱਖਣੀ ਹੈਗੀ ਆਪਣੀ ਕੁੜੀ, ਕਿ ਅਸੀਂ ਤਾਂ ਵਿਆਹੀ ਸੀ, ਉਹ ਤੁਹਾਡੀ ਇੱਥੇ ਰਹੂਗੀ। ਤੇ ਉਹ ਕਹਿੰਦੇ ਕਿ ਕੋਈ ਨਾ, ਜਿੱਥੇ ਮਰਜ਼ੀ ਰਹੇ, ਚਾਹੇ ਉੱਥੇ ਰਹੇ ਚਾਹੇ ਉੱਥੇ ਰਹੇ, ਸਾਡਾ ਮੁੰਡਾ ਤਾਂ ਉੱਥੇ ਵਿਆਹ ਕਰਾ ਲੂਗਾ ਕੋਈ ਹੋਰ।
ਸੋ ਜਦ ਉਹ ਲੋਕ ਆਏ ਤੁਹਾਨੂੰ ਘਰੋਂ ਲੈ ਕੇ ਗਏ, ਵਿਮੈਨਸ ਹੈਲਪਲਾਈਨ ਵਾਲੇ, ਹੈ ਨਾ, ਤੁਸੀਂ ਦੱਸਿਆ ਕਿ ਆ ਕੇ ਤੁਹਾਨੂੰ ਲੈ ਕੇ, ਕਿੱਥੇ ਰਹੇ ਤੁਸੀਂ, ਕਿੰਨਾ ਚਿਰ ਰਹੇ, ਕੀ ਹਾਲਾਤ ਸਨ?
ਮੈਂ ਸ਼ੈਲਟਰ ਦੇ ਵਿੱਚ ਰਹੀ ਸੀਗੀ, ਸਾਰਾ ਕੁਛ ਉਹਨਾਂ ਨੇ ਹੈਲਪ ਕੀਤੀ, ਜਿਵੇਂ ਇਮੀਗ੍ਰੇਸ਼ਨ ਦੀ ਵੀ ਉਹਨਾਂ ਨੇ ਮੇਰੀ ਹੈਲਪ ਕੀਤੀ, ਕਾਉਂਸਲਿੰਗ ਮੇਰੀ ਲਈ, ਫਿਰ ਉਸ ਤੋਂ ਬਾਅਦ ਮੈਨੂੰ ਖਾਣ ਪੀਣ ਦਾ ਵੀ, ਕਿਉਂਕਿ ਜਦ ਮੈਂ ਆਪਣੇ ਹਸਬੈਂਡ ਨੂੰ ਛੱਡਿਆ ਤਾਂ ਮੇਰੇ ਕੋਲ ਜਸਟ $20 ਕੈਸ਼ ਸੀਗਾ, ਤੇ ਉਹਨਾਂ ਨੇ ਫੂਡ ਵਗੈਰਾ 'ਚ ਸਾਰਾ ਹੈਲਪ ਕੀਤੀ ਉਹਨਾਂ ਨੇ ਮੇਰੇ,
ਰਹਿਣ ਨੂੰ ਛੱਤ, ਖਾਣ ਨੂੰ ਖਾਣਾ, ਸਾਰਾ ਕੁਛ। ਕਿੰਨਾ ਅਰਸੇ ਤੱਕ ਉਹਨਾਂ ਨੇ ਦੇਖਭਾਲ ਕੀਤੀ?
ਉਹਨਾਂ ਨੇ ਮੇਰੀ ਮੋਰ ਦੈਨ 8 ਮੰਥ। ਹਾਂਜੀ,
ਉਸ ਤੋਂ ਬਾਅਦ ਹਾਲੇ ਤੁਸੀਂ ਉਧਰ ਹੀ ਹੋ ਜਾਂ ਫਿਰ ਕੁਝ ਹੋਰ ਅੱਗੇ ਕਿੱਥੇ ਗਈ ਹੈ ਗੱਲ?
ਨਹੀਂ, ਹੁਣ ਮੈਂ ਰਹਿ ਰਹੀ ਹਾਂ ਇੱਕ ਸ਼ੈਲਟਰ ਦੇ ਵਿੱਚ, ਮਤਲਬ ਹੁਣ ਏਦਾਂ ਵਾ ਕਿ ਰੈਂਟ ਔਰ ਖਾਣ ਦਾ ਖਰਚਾ ਅਸੀਂ ਆਪ ਚੱਕਦੇ ਹਾਂ, ਜਿਹਦੇ ਕੋਲ ਨਹੀਂ ਇਨਕਮ ਹੈਗੀ ਉਹਨਾਂ ਦਾ ਉਹ ਚੱਕ ਕਰ ਰਹੇ ਆ।
ਤੇ ਇੰਨੀ ਦੇਰ 'ਚ ਤੁਸੀਂ ਕੰਮ ਕਾਜ ਕਰਨਾ ਵੀ ਸ਼ੁਰੂ ਕਰਤਾ ਹੈ?
ਹਾਂਜੀ।
ਤੇ ਸਿਮਰਨ, ਤੁਸੀਂ ਆਸਟ੍ਰੇਲੀਅਨ ਸਰਕਾਰ ਦੀ ਤਾਂ ਗੱਲ ਕੀਤੀ ਹੈ ਕਿ ਉਹ ਕੀ ਕਰ ਸਕਦੇ ਨੇ, ਅਗਰ ਅਸੀਂ ਭਾਰਤੀ ਸਰਕਾਰ ਦੀ ਵੀ ਗੱਲ ਕਰੀਏ, ਕਿਉਂਕਿ ਤੁਸੀਂ ਇਸ ਵੇਲੇ ਭਾਰਤੀ ਨਾਗਰਿਕ ਹੋ ਜੋ ਇੱਥੇ ਵਿਦੇਸ਼ 'ਚ ਰਹਿ ਰਹੇ ਹੋ, ਕੀ ਤੁਸੀਂ ਉਹਨਾਂ ਕੋਲ ਗਏ, ਉਹਨਾਂ ਤੋਂ ਤੁਸੀਂ ਮਦਦ ਮੰਗੀ?
ਮੈਂ ਗਈ ਸੀ ਇੰਡੀਆ ਅੰਬੈਸੀ, ਤੇ ਉਹਨਾਂ ਨੇ ਮਤਲਬ ਮੈਨੂੰ ਫਾਈਨੈਂਸ਼ੀਅਲ ਹੈਲਪ ਲਈ, ਤੇ ਉਹਨਾਂ ਨੇ ਮਨਾ ਕਰਤਾ, ਉਹ ਕਹਿੰਦੇ ਕਿ ਬਹੁਤ ਮੁਸ਼ਕਿਲ ਹੈ ਤੁਹਾਡੀ ਹੈਲਪ ਕਰਨੀ ਕਿਉਂਕਿ ਤੁਹਾਡੇ ਕੋਲ ਵਰਕ ਰਾਈਟ ਹੈਗੇ ਆ। ਉਹਨਾਂ ਨੂੰ ਮੈਂ ਕਿਹਾ ਕਿ ਇਸ ਟਾਈਮ ਮਤਲਬ ਮੇਰੀ ਕੰਡੀਸ਼ਨ, ਕਿਉਂਕਿ ਜਦ ਇੰਨਾ ਕੁਛ ਹੋਣ ਤੋਂ ਬਾਅਦ ਬੰਦਾ ਬਾਹਰ ਨਿਕਲਦਾ ਤਾਂ ਡਿਪਰੈਸ਼ਨ ਦੇ ਵਿੱਚ ਹੁੰਦਾ, ਟੈਨਸ਼ਨ ਦੇ ਵਿੱਚ ਹੁੰਦਾ, ਕਿਉਂਕਿ ਮੈਂ ਆਪਣੇ ਮਾਂ ਬਾਪ ਤੋਂ ਬਹੁਤ ਦੂਰ ਸਿੱਖ ਹੁੰਦਾ ਕਿ ਆਪਣੇ ਮਾਂ ਬਾਪ ਨਾਲ ਬੈਠੀ ਹੋਈ ਹੈ ਨਾ ਐਟਲੀਸਟ, ਤੇ ਉਹਨਾਂ ਨੂੰ ਮੈਂ ਕਿਹਾ ਕਿ ਐਟਲੀਸਟ ਕੁਛ ਟਾਈਮ ਲਈ, ਈਵਨ ਕਿ ਮੇਰੇ ਨਾਲ ਇੱਕ ਹੋਰ ਵੀ ਸੀਗੀ, ਉਹ ਵੀ ਇੰਡੀਅਨ ਸੀਗੀ ਕੁੜੀ, ਤੇ ਅਸੀਂ ਕਿਹਾ ਸੀ ਕਿ ਸਾਨੂੰ ਕੁਛ ਟਾਈਮ ਲਈ ਕੁਛ ਤਾਂ ਹੈਲਪ ਹੋਵੇ ਥੋੜੀ ਮਾੜੀ ਮੋਟੀ, ਤੇ ਉਹਨਾਂ ਨੇ ਜਵਾਬ ਦਿੱਤਾ ਔਰ ਅਸੀਂ ਪੁੱਛਿਆ ਕਿ ਅੱਛਾ ਫਿਰ ਤੁਸੀਂ ਕਿਸ ਤਰ੍ਹਾਂ ਦੀ ਸਾਡੀ ਹੈਲਪ ਕਰ ਸਕਦੇ ਹੋ, ਉਹ ਕਹਿੰਦੇ ਕਿ ਜੋ ਕੁਛ ਹੋਊਗਾ ਤੁਸੀਂ ਇੰਡੀਆ ਕੇਸ ਕਰ ਸਕਦੇ ਹੋ, ਠੀਕ ਹੈ, ਉਹ ਵੀ ਜੇ ਮੁੰਡਾ ਉੱਥੇ ਜਾਂਦਾ ਵਾ ਫਿਰ ਉਹਦੇ ਤੇ ਕੋਈ ਕਾਰਵਾਈ ਹੁੰਦੀ ਹੈ, ਅਦਰਵਾਈਜ਼ ਨਹੀਂ, ਕਿਉਂਕਿ ਮੇਰੇ ਹਸਬੈਂਡ ਸਿਟੀਜ਼ਨ ਆਸਟ੍ਰੇਲੀਆ ਦੇ, ਮੇਰੇ ਲਈ ਕੋਈ ਉਹ ਹੈਲਪ ਨਹੀਂ ਸੀ।
ਤੇ ਹੁਣ ਤੁਹਾਡੇ ਵੀਜ਼ਾ ਦੀ ਕੀ ਸਥਿਤੀ ਹੈ, ਕਿੱਥੇ ਤੱਕ ਐਪਲੀਕੇਸ਼ਨ ਪਹੁੰਚੀ ਹੈ?
ਮੈਂ ਬਸ ਉਹਨਾਂ ਦੀ ਅਪੀਲ ਦੀ ਵੇਟ ਕਰ ਰਹੀ ਹਾਂ, ਕਿਉਂਕਿ ਮੈਂ ਅਪੀਲ ਪਾਈ ਹੋਈ ਹੈ, ਮੈਂ ਉਹਦੀ ਵੇਟ ਕਰ ਰਹੀ ਹਾਂ, ਦੇਖੋ ਹੁਣ ਕੀ ਰਿਜ਼ਲਟ ਆਉਂਦਾ।
ਤੇ ਤੁਸੀਂ ਕੀ ਕਹੋਗੇ, ਤੁਹਾਡਾ ਤਜਰਬਾ ਜਿਹੜਾ ਰਿਹਾ ਹੈ, ਕਈ ਬੂਹੇ ਤਾਂ ਤੁਹਾਡੇ ਵਾਸਤੇ ਬਿਲਕੁਲ ਬੰਦ ਹੋ ਗਏ ਪਰ ਕਈ ਦਵਾਰ ਤੁਹਾਡੇ ਵਾਸਤੇ ਖੁੱਲ੍ਹੇ ਵੀ ਹਨ, ਸੋ ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ ਹੈ ਆਸਟ੍ਰੇਲੀਆ ਵਿੱਚ ਅਗਰ ਕੋਈ ਹੋਰ ਕੁੜੀ ਇਸ ਦਾਇਰੇ 'ਚ ਫਸੀ ਹੋਈ ਹੈ ਉਹਨੂੰ ਤੁਸੀਂ ਕੀ ਕਹੋਗੇ?
ਜੇ ਕੋਈ ਹੋਰ ਕੁੜੀ ਫਸੀ ਹੋਈ ਹੈ, ਮਤਲਬ ਜ਼ਰੂਰੀ ਹੈ ਕਿ ਮੇਰੀ ਕੰਡੀਸ਼ਨ 'ਚ ਹੋਵੇ, ਕਈ ਮੇਰੇ ਤੋਂ ਵੀ ਬੁਰੀ ਕੰਡੀਸ਼ਨ ਦੇ ਵਿੱਚ ਫਸੀਆਂ ਹੋਈਆਂ ਨੇ, ਮੈਂ ਤਾਂ ਇਹ ਐਡਵਾਈਸ ਦੂੰਗੀ ਕਿ ਨਿਕਲ ਆਓ, ਕਿਉਂਕਿ ਅੱਜ ਤੁਸੀਂ ਹੋ ਤਾਂ ਕੱਲ੍ਹ ਕੋਈ ਤੁਹਾਡੀ ਕੁੜੀ ਵੀ ਹੋ ਸਕਦੀ ਹੈ, ਨੂੰਹ ਵੀ ਹੋ ਸਕਦੀ ਹੈ, ਕਿਉਂਕਿ ਆਪਾਂ ਜੇ ਆਪਣੇ ਲਈ ਨਹੀਂ ਲੜ ਸਕਦੇ ਆਪਾਂ ਕਿਸੇ ਹੋਰ ਲਈ ਨਹੀਂ ਲੜ ਸਕਦੇ ਹੈਗੇ।
ਤੇ ਅਗਰ ਸਰਕਾਰ ਨੂੰ ਤੁਸੀਂ ਕੁਛ ਕਹਿ ਸਕਦੇ ਹੋ, ਆਸਟ੍ਰੇਲੀਅਨ ਸਰਕਾਰ ਨੂੰ ਕਿਹੜੀ ਕੋਈ ਤੁਹਾਨੂੰ ਕਮੀ ਪੇਸ਼ੀ ਨਜ਼ਰ ਆਈ ਹੈ ਜਾਂ ਕੀ ਤੁਸੀਂ ਚਾਹੋਗੇ ਕਿ ਇਹਨਾਂ ਕੇਸਿਸ ਵਿੱਚ ਕਿਸ ਕਿਸਮ ਨਾਲ ਵਰਤਿਆ ਜਾਵੇ?
ਮੇਰੇ ਪੁਆਇੰਟ ਆਫ ਵਿਊ ਜਿਵੇਂ ਮੈਂ ਆਈ ਸੀਗੀ ਔਰ ਮੇਰੇ ਵਰਗੀਆਂ ਕਈ ਹੋਰ ਵੀ ਨੇ ਜਿਨ੍ਹਾਂ ਨੂੰ ਇੱਥੇ ਨੌਲੇਜ ਨਹੀਂ ਹੈਗੀ, ਤੇ ਮੇਰੇ ਹਿਸਾਬ ਨਾਲ ਜਦੋਂ ਕੋਈ ਵੀ ਕੁੜੀ ਇੱਥੇ ਐਂਟਰ ਕਰਦੀ ਹੈ ਤਾਂ ਮੇਰੇ ਹਿਸਾਬ ਇਮੀਗ੍ਰੇਸ਼ਨ ਤੇ ਉੱਥੇ ਜਿੱਥੇ ਆਪਣੇ ਏਅਰਪੋਰਟ ਤੇ ਸਾਨੂੰ ਸਭ ਕੁਛ ਦੱਸਣਾ ਚਾਹੀਦਾ ਵਾ ਕਿ ਇੱਥੇ ਕੀ ਕੀ ਰੂਲ ਹੈ, ਤਾਂ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਇਹ ਸਭ ਨਹੀਂ ਸਹਿਣਾ, ਸਾਡੀ ਇੱਥੇ ਹੈਲਪ ਕਰ ਸਕਦਾ ਕੋਈ?
ਸੋ ਤੁਹਾਨੂੰ ਲੱਗਦਾ ਬਹੁਤੀਆਂ ਕੁੜੀਆਂ ਨੂੰ ਪਤਾ ਹੀ ਨਹੀਂ ਇੱਥੇ ਦੇ ਕਾਨੂੰਨ ਕੀ ਹਨ ਤੇ ਇੱਥੇ ਕੀ ਸਹੂਲਤਾਂ?
ਹਾਂਜੀ, ਕਿਉਂਕਿ ਮੈਨੂੰ ਵੀ ਕਦੀ ਨਹੀਂ, ਮੈਨੂੰ ਵੀ ਪਹਿਲਾਂ ਨਹੀਂ ਪਤਾ ਸੀ ਕਿੱਥੇ ਸ਼ੈਲਟਰ ਵੀ ਹੈਗੇ ਆ, ਮੈਨੂੰ ਛੱਤ ਮਿਲ ਸਕਦੀ ਆ, ਮੈਨੂੰ ਖਾਣ ਨੂੰ ਮਿਲ ਸਕਦਾ ਵਾ, ਕਿਉਂਕਿ ਮੋਸਟਲੀ ਮੈਨੂੰ ਵੀ ਇਹ ਸੀਗਾ ਕਿ ਇੱਥੇ ਮੈਂ ਇੰਨੀ ਦੂਰ ਬੈਠੀ ਹਾਂ ਕਿ ਮੈਂ ਛੱਡਿਆ ਵੀ ਤਾਂ ਮੈਂ ਸੜਕ ਤੇ ਹੋਊਂਗੀ, ਮੇਰੇ ਨਾਲ ਕੌਣ ਹੈ ਇੱਥੇ।
ਬੜੀ ਦੁੱਖ ਦੀ ਗੱਲ ਹੈ ਕਿ ਨਾ ਸਿਰਫ ਪੰਜਾਬੀ ਭਾਈਚਾਰਾ ਪਰ ਪੂਰੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਇੱਕ ਬਹੁਤ ਹੀ ਵੱਡਾ ਮਸਲਾ ਬਣ ਚੁੱਕਿਆ ਹੈ, ਤੇ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਇਸੇ ਸਾਲ ਕਿੰਨੀਆਂ ਹੀ ਮੌਤਾਂ ਵੀ ਹੋ ਚੁੱਕੀਆਂ ਹਨ ਘਰੇਲੂ ਹਿੰਸਾ ਦੇ ਕਾਰਨ। ਸੋ ਇਨਸਾਨੀ ਪੱਧਰ 'ਤੇ, ਇੱਕ ਨਿੱਜੀ ਪੱਧਰ 'ਤੇ ਜਿਹੜੇ ਪ੍ਰੋਗਰਾਮ ਸੁਣ ਰਹੇ ਹਨ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ 21ਵੀਂ ਸਦੀ ਵਿੱਚ ਇਹ ਸਭ ਕੁਝ ਵਾਪਰ ਰਿਹਾ ਹੈ, ਕੀ ਦਲੀਲ ਪੇਸ਼ ਕਰੋਗੇ?
ਮੈਂ ਤਾਂ ਬਸ ਇਹ ਕਹੂੰਗੀ ਕਿ ਆਪਣੇ ਅੰਦਰ ਦੀ ਇਨਸਾਨੀਅਤ ਕਦੀ ਨਾ ਭੁੱਲੋ, ਕਦੀ ਕਿਸੇ ਨਾਲ ਬੁਰਾ ਨਾ ਕਰੋ, ਕਿਉਂਕਿ ਰੱਬ ਦੇਖਦਾ, ਕਿਉਂਕਿ ਅਸੀਂ, ਮੈਂ ਵੀ ਕਿਸੇ ਦੀ ਧੀ ਹਾਂ, ਹੋਰ ਵੀ ਨੇ, ਕਿਉਂ ਆਪਣੇ ਮਾਂ ਬਾਪ ਆਪਾਂ ਨੂੰ ਇਹ ਸੋਚ ਕੇ ਨਹੀਂ ਪੈਦਾ ਕਰਦੇ ਹੈਗੇ ਸਾਨੂੰ ਕਿ ਹਾਂ ਕੱਲ੍ਹ ਨੂੰ ਸਾਡੀਆਂ ਕੁੜੀਆਂ ਇੱਦਾਂ ਰੁੜਨ।
ਸਿਮਰਨ, ਤੁਸੀਂ ਬੜੇ ਹੌਸਲੇ ਨਾਲ ਗੱਲਬਾਤ ਕੀਤੀ ਹੈ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਹੱਡ ਬੀਤੀ ਆਪਣੀ ਸਾਂਝੀ ਕੀਤੀ। ਮੈਨੂੰ ਪਤਾ ਹੈ ਕਿ ਹਰ ਵਾਰੀ ਜ਼ਖਮ ਹੋਰ ਹਰੇ ਹੁੰਦੇ ਹਨ ਜਦ ਵੀ ਤੁਸੀਂ ਗੱਲ ਕਰਦੇ ਹੋ, ਪਰ ਸ਼ਾਇਦ ਤੁਹਾਡੀ ਗੱਲ ਸੁਣ ਕੇ ਕਿਸੇ ਨੂੰ ਲਾਹਾ ਹੋਵੇ। ਮਿਹਰਬਾਨੀ ਜੀ,
ਥੈਂਕ ਯੂ।
sbs.com.au